महापुरख दृष्टांत देंदे सन भी जिहड़े दुनिया के लोग ने और वो अपने जीवन को सफल करन दे लई अपने जीवन का रस ते स्वाद मानन दे लई कोई बड़े यतन कर रहे ने, कोई पुन करदा है, कोई दान करदा है, कोई जप करदा है, कोई तप करदा है, कोई कुछ साधना का कोई शुमार नहीं। जीवन का स्वाद मानन दे लई, जीवन का रस प्राप्त करन दे लई मनुख यतन करते ने, पर महापुरखों की जिहड़ी हौमा है ना साडी अंदर, यह मरी बिल्ली है। जिन्नी मर्जी तुसीं सेवा कर लवो, पूजा पाठ कर लवो, पुन दान कर लवो, जप तप कर लवो, जिन्ना चिर तक मरी बिल्ली बाहर नहीं निकलती उन्ना चिर यह जीवन का आनंद नहीं आना, असली स्वाद नहीं प्राप्त हो सकता। इसलिए पहला इस मरी बिल्ली नूं बाहर कढ़ना पवेगा। साडे लोगों का सुभाव हुंदा है, कोई भी महापुरख आउंदा है असीं उहदे कोल जाके यही गल अक्सर कह दिंदे हां, असीं जी पाठ भी करदे हां, असीं पुन दान भी करदे हां, कोई थोड़ी बहुत सेवा भी करदे हां, ते पर गल बनी नहीं है, साडे घर का कलेश नहीं मुकिया, साडे मन का दुख दूर नहीं होया। यह अक्सर साडियां गल्लां हुंदियां ने, पर जिहड़ा असली कारण है असीं उहनूं समझदे नहीं। असीं इस जिहड़ी हौमै दी मरी बिल्ली है, मैं दी आवाज़ साडे अंदरों हमेशा लई आउंदी रहिंदी है, असीं उहदे वल ख्याल नहीं दिंदे। जिन्ना चिर तक साडे अंदरों जिहड़ी है मैं दी आवाज़ आउणों नहीं ना हटदी, ते उन्ना चिर कदे शांति नहीं हो सकदी, कदे जीवन दा आनंद नहीं प्राप्त हो सकदा। हाँ हाँ मैं विचों खोवै दूजा मेटा एको होवै, भला फिर देखो आनंद आउंदा कि नहीं आउंदा। असीं मरी बिल्ली बाहर नहीं कढ़दे, पानी बाहर कढ़ी जाने। मरी बिल्ली नूं भी बाहर कढ़न दी लोड़ है, ते फिर ही असली जीवन दा आनंद प्राप्त हो सकता है। हुण धन गुरु नानक दे महाराज सच्चे पातशाह दे पास गुरसिखां ने बेनती की, कहिंदे महाराज बाहरली मैल नूं धोण दे लई तां मनुख ने काफ़ी साधन अख्तियार कर ले हन, पर महाराज जिहड़ी साडी बुद्धि नूं मैल लगी होई है, जन्म जन्म की इस मन को मल लागी, काला होआ स्याहो खंडली धोती उजली ना होवी जेसो धोवण पाहो, इहनूं किवें साफ कीता जावे। जदों आपां इस गल दी विचार करदे हां, सतगुरु महाराज ने बाणी विच एक बहुत सुंदर गल आखी है। ठीक है, मनुख होर पापां तों विकारां तों अपने यतन नाल साधना नाल भगती नाल बच सकदा है, पर जिहड़ी हौमा है ना इस तों बचना बहुत औखा है। माया तजी तो क्या पया जो मान तजिया नहीं जाए, मान मुनि मुनवर गले मान सबै को खाए। ये जिहड़ी मान दी बीमारी है ना, ये बड़ी खतरनाक है, हौमै दीर्घ रोग है। दारू पी इस माहे किरपा करे जे अपनी ता गुर का शब्द कमाहे। हौमै वड्डा रोग है, जिन्ना ये वड्डा रोग है उन्ना इहदा इलाज भी वड्डा है। हुण कुदरती तौर ते जे तां आरजी किसे नूं बुखार चढ़िया है ते तुसी टैनल दी गोली लै लो, बुखार उतर जाएगा। जे किसी नूं कोई वड्डा रोग चिंबड़िया है फिर उहदे लई उन्ना इलाज भी वड्डा करना पैंदा, फिर ही आराम आउंदा है। पर इहदे नाल इस गल दा भी ख्याल रखना चाहीदा है, भाई साहब भाई गुरदास जी ने लिखिया है, पूछत है वैद खाद औखद ना संजम से, कैसे मिटा रोग सुख सहज समाई है। वैदा नूं डाक्टरां नूं हकीमां नूं जाके दवाई ते पुछदा फिरदा, पर जो परहेज रखण लई आख्या जांदा परहेज रखदा नहीं। दवाई नालों परहेज ज्यादा बीमारी ते कंट्रोल करन लई सहायक हुंदा। पूछत है वैद खाद औखद ना संजम से, कैसे मिटा रोग सुख सहज समाई है। डॉक्टरां नूं दवाइयां ते पुछदा फिरदा पर परहेज कोई नहीं रखदा, सरल पक्षी है, जो आया शकी शिकाई जांदा है, ते फिर दसो उत्थे दवाई भी की करूगी ते डॉक्टर भी की करूगा। ਹੁਣ ਅਸੀਂ ਜਾ ਕੇ ਕਦੇ ਕਿਸੇ ਕੋਲੋਂ ਕਦੇ ਕਿਸੇ ਕੋਲੋਂ ਦਵਾਈਆਂ 'ਤੇ ਪੁੱਛਦੇ ਫਿਰਦੇ ਹਾਂ, ਦੱਸੋ ਜੀ ਸਾਡਾ ਆਹ ਦੁੱਖ, ਸਾਡਾ ਆਹ ਰੋਗ, ਸਾਡਾ ਇਹ ਕਲੇਸ਼ ਕਿਵੇਂ ਮੁੱਕ ਸਕਦਾ ਹੈ। ਪਰ ਕਦੇ ਅਸੀਂ ਜੋ ਉਹਨਾਂ ਨੇ ਤੁਹਾਨੂੰ ਪਰਹੇਜ਼ ਕਰਨ ਲਈ ਆਖਿਆ ਵੀ ਉਹ ਕਦੇ ਪਰਹੇਜ਼ ਵੀ ਕੀਤਾ? ਜੇ ਹੁਣ ਡਾਕਟਰ ਕਹਿੰਦਾ ਵੀ ਤੁਸੀਂ ਲੂਣ ਨਹੀਂ ਖਾਣਾ, ਘਿਓ ਨਹੀਂ ਖਾਣਾ, ਮਿੱਠਾ ਨਹੀਂ ਖਾਣਾ, ਸਾਥੋਂ ਰਹਿ ਹੁੰਦਾ? ਬਸ ਆਹੀ ਕਾਰਨ ਹੈ। ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁੱਖ ਸਹਿਜ ਸੁਮਾਈਏ। ਇਸੇ ਤਰ੍ਹਾਂ ਭਾਈ, ਇਹ ਜਿਹੜਾ ਹੋਮੈ ਦਾ ਰੋਗ, ਮਾਨਸਿਕ ਰੋਗ ਸਾਨੂੰ ਚਿੰਬੜਿਆ ਹੋਇਆ ਨਾ, ਅਸੀਂ ਦਵਾਈ ਤਾਂ ਵਰਤਦੇ ਹਾਂ ਪਰ ਅਸੀਂ ਪਰਹੇਜ਼ ਨਹੀਂ ਰੱਖਦੇ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਸੇਵਾ ਕਰਤ ਹੋਏ ਨਿਹ ਕਾਮੀ। ਜੇ ਤੂੰ ਸੇਵਾ ਕਰਨੀ ਹੈ, ਇੱਛਾ ਲੈ ਕੇ ਨਹੀਂ ਕਰਨੀ, ਅਤੇ ਨਾ ਹੀ ਸੇਵਾ ਦਾ ਕਦੇ ਭੁੱਲ ਕੇ ਮਾਣ ਕਰਨਾ। ਹੁਣ ਤੁਸੀਂ ਦੇਖੋ ਆਪਣੇ ਜੀਵਨ ਵੱਲ ਝਾਤ ਮਾਰ ਕੇ, ਅਸੀਂ ਜੇ ਕੋਈ ਪੁੰਨ ਦਾਨ, ਕੋਈ ਸੇਵਾ, ਕਿਸੇ ਨੂੰ ਲੰਗਰ ਛਕਾਤਾ, ਕਿਸੇ ਨੂੰ ਜਲ ਪਾਣੀ ਛਕਾਤਾ, ਕਿਸੇ ਨੂੰ ਕੁਛ ਦੇ ਦਿੱਤਾ, ਆਪਣੇ ਮਨ ਨਾਲ ਵਿਚਾਰ ਕਰੋ ਵੀ ਕਿਤੇ ਇੱਛਾ ਤੋਂ ਰਹਿਤ ਹੋ ਕੇ ਵੀ ਆਪਾਂ ਕੀਤਾ, ਅਤੇ ਫਿਰ ਸੇਵਾ ਕਰਕੇ ਮਾਣ ਵੀ ਸਾਨੂੰ ਜ਼ਰੂਰ ਹੁੰਦਾ ਵੀ ਅਸੀਂ ਇਹ ਸੇਵਾ ਕੀਤੀ ਹੈ। ਬਸ ਆਹ ਦੋ ਖਤਰਨਾਕ ਬਿਮਾਰੀਆਂ ਨੇ, ਸੇਵਾ ਤਾਂ ਕਰੋ ਅਤੇ ਪਰ ਇਹਦੇ ਨਾਲ ਆਹ ਜੋ ਪਰਹੇਜ਼ ਵੀ ਦੱਸੇ ਨੇ ਵੀ ਇੱਛਾ ਲੈ ਕੇ ਨਹੀਂ ਕਰਨੀ, ਹਉਮੈ ਦੇ ਨਾਲ ਨਹੀਂ ਕਰਨੀ, ਆਪਣੀ ਸੇਵਾ ਦਾ ਭੁੱਲ ਕੇ ਵੀ ਮਾਣ ਨਹੀਂ ਕਰਨਾ, ਅਤੇ ਫਿਰ ਉਹ ਸੇਵਾ ਦਾ ਸਹੀ ਫਲ ਪ੍ਰਾਪਤ ਹੋ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਜਿੱਥੇ ਹਉਮੈ ਦਾ ਦੀਰਘ ਰੋਗ ਸਾਨੂੰ ਚਿੰਬੜਿਆ ਹੋਇਆ ਹੈ ਅਤੇ ਇਹਦਾ ਦਾਰੂ ਵੀ ਵਾਹਿਗੁਰੂ ਨੇ ਇਹਦੇ ਨਾਲ ਹੀ ਰੱਖਿਆ ਹੋਇਆ ਹੈ। ਆ ਕਈ ਪ੍ਰੇਮੀ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਗਏ ਹੋਣਗੇ ਅਤੇ ਉਹਨਾਂ ਨੂੰ ਪਤਾ ਉੱਥੇ ਇੱਕ ਬਿੱਛੂ ਬੂਟੀ ਹੁੰਦੀ ਹੈ ਔਰ ਉਹ ਜਿੱਥੇ ਵੀ ਸਰੀਰ ਦੇ ਅੰਗ ਨੂੰ ਲੱਗ ਜਾਵੇ ਨੇ ਇੱਕ ਐਸੀ ਜਲਨ ਪੈਦਾ ਕਰ ਦਿੰਦੀ ਹੈ, ਬਸ ਉਹ ਕਈ ਘੰਟੇ ਤੱਕ ਬੰਦੇ ਨੂੰ ਚੈਨ ਨਹੀਂ ਮਿਲਦਾ। ਪਰ ਜਿਹੜੇ ਉੱਥੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਜਿੱਥੇ ਉਹ ਬਿੱਛੂ ਬੂਟੀ ਹੁੰਦੀ ਹੈ ਨਾ, ਉਹਦੀਆਂ ਜੜ੍ਹਾਂ 'ਚ ਇੱਕ ਹੋਰ ਵੀ ਬੂਟੀ ਹੁੰਦੀ ਹੈ, ਉਹ ਕੁਦਰਤ ਦੀ ਵਾਹਿਗੁਰੂ ਦੀ ਹੀ ਇਹ ਦੇਣ ਹੈ। ਉਹ ਕਹਿੰਦੇ ਨੇ ਜੇ ਅਚਨਚੇਤ ਕਿਤੇ ਬਿੱਛੂ ਬੂਟੀ ਲੱਗ ਜਾਵੇ ਨਾ, ਅਤੇ ਉਹ ਜਿਹੜੀ ਥੱਲੇ ਉਹਦੇ ਜੜ੍ਹਾਂ 'ਚ ਇੱਕ ਬੂਟੀ ਹੁੰਦੀ ਹੈ, ਤੁਸੀਂ ਉਹ ਪੱਟ ਕੇ ਅਤੇ ਉਹਨੂੰ ਮਸਲ ਕੇ ਉਹਦੇ ਉੱਤੇ ਲਾ ਦਿਓ, ਉਸੇ ਵੇਲੇ ਜਲਣ ਖਤਮ ਹੋ ਜਾਂਦੀ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ, ਜਿੱਥੇ ਅਨੇਕਾਂ ਬਿਮਾਰੀਆਂ ਨੇ ਸੰਸਾਰ ਦੇ ਵਿੱਚ ਉੱਥੇ ਦਵਾਈਆਂ ਵੀ ਉਨੀਆਂ ਹੀ ਪੈਦਾ ਹੋ ਗਈਆਂ ਨੇ। ਕੋਈ ਐਸੀ ਲਾ ਇਲਾਜ ਬਿਮਾਰੀ ਨਹੀਂ ਜਿਹਦੀ ਕੋਈ ਦਾਰੂ ਨਾ ਹੋਵੇ, ਹੌਲੀ ਹੌਲੀ ਟਾਈਮ ਲੱਗਦਾ, ਦਵਾਈ ਨਿਕਲ ਆਉਂਦੀ ਹੈ। ਇਸੇ ਲਈ ਜਿਹੜਾ ਹਉਮੈ ਦਾ ਦੀਰਘ ਰੋਗ ਹੈ ਇਹ ਕੋਈ ਲਾ ਇਲਾਜ ਬਿਮਾਰੀ ਨਹੀਂ, ਸਤਿਗੁਰੂ ਕਹਿੰਦੇ ਇਹ ਦੀਰਘ ਰੋਗ ਜ਼ਰੂਰ ਹੈ ਪਰ ਇਹਦਾ ਇਲਾਜ ਜ਼ਰੂਰ ਵਾਹਿਗੁਰੂ ਨੇ ਰੱਖਿਆ ਹੋਇਆ ਹੈ, ਅਤੇ ਉਹਦਾ ਇਲਾਜ ਇਹੀ ਹੈ ਵੀ ਤੁਸੀਂ ਨਾਮ ਦੀ ਕਮਾਈ ਕਰੋ। ਹਉਮੈ ਨਾਵੈ ਨਾਲ ਵਿਰੋਧ ਹੈ, ਦੋ ਇਹਨਾਂ ਵਸੈ ਇੱਕ ਠਾਈਂ, ਹਉਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ। ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ ਟਿਕ ਸਕਦਾ, ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਨਹੀਂ ਟਿਕ ਸਕਦੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਅੰਦਰ ਇਹੀ ਸਾਨੂੰ ਹਉਮੈ ਦੇ ਰੋਗ ਦਾ ਦਾਰੂ ਦੱਸਦੇ ਨੇ। ਸਾਡੀ ਬੁੱਧੀ ਨੂੰ ਜਿਹੜੀ ਮੈਲ ਲੱਗੀ ਹੋਈ ਆ ਉਹਨੂੰ ਧੋਣ ਦਾ ਤਰੀਕਾ ਦੱਸਦੇ ਨੇ, ਇਹਨੂੰ ਕਿਵੇਂ ਧੋਤਾ ਜਾ ਸਕਦਾ ਹੈ। ਲੋ ਆਪ ਸੰਗਤਾਂ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਪਵਿੱਤਰ ਗੁਰਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਭਰੀਐ ਹੱਥ ਪੈਰ ਤਨ ਦੇਹ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਭਰੀਐ ਹੱਥ ਪੈਰ ਤਨ ਦੇਹ। ਇਹ ਜਿਹੜਾ ਸਾਡਾ ਤਨ ਸਰੀਰ ਹੈ ਇਹਨੂੰ ਮਿੱਟੀ ਲੱਗ ਜਾਵੇ ਜਾਂ ਦੇਹ, ਇਸ ਸਰੀਰ ਦੇ ਜਿਹੜੇ ਹੋਰ ਅੰਗ ਨੇ ਜਿਵੇਂ ਹੱਥ ਨੇ ਪੈਰ ਨੇ ਭਰੀਐ, ਇਹ ਮੈਲ ਦੇ ਨਾਲ ਭਰ ਜਾਣ, ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਸਾਡੇ ਸਰੀਰ ਨੂੰ ਵੀ ਅਤੇ ਸਾਡੇ ਹੱਥਾਂ ਪੈਰਾਂ ਨੂੰ ਵੀ ਮੈਲ ਲੱਗਦੀ ਹੈ। ਜੇ ਹੁਣ ਕੰਮ ਹੀ ਆਪਾਂ ਮਿੱਟੀ ਦਾ ਕਰੀਏ ਫਿਰ ਤਾਂ ਸਾਰੇ ਸਰੀਰ ਨੂੰ ਵੀ ਮੈਲ ਲੱਗਦੀ ਹੈ, ਅਤੇ ਨਹੀਂ ਕੋਈ ਵੀ ਕੰਮ ਕਰੀਏ ਕੁਛ ਨਾ ਕੁਛ ਤਾਂ ਹੱਥਾਂ ਨੂੰ ਮੈਲ ਲੱਗਦੀ ਲੱਗਦੀ ਹੈ। ਹਜ਼ੂਰ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇਹ, ਹੱਥ ਪੈਰ ਅਤੇ ਤਨ ਸਰੀਰ, ਅਤੇ ਦੇਹ ਦਾ ਅਰਥ ਹੈ ਜਿਹੜੇ ਸਰੀਰ ਦੇ ਹੋਰ ਅੰਗ ਨੇ, ਜਦੋਂ ਉਹ ਮੈਲ ਦੇ ਨਾਲ ਭਰੀਏ ਦਾ ਅਰਥ ਹੈ ਭਰ ਜਾਂਦੇ ਨੇ, ਅਤੇ ਉਹਨਾਂ ਨੂੰ ਧੋਣ ਦਾ ਵਸੀਲਾ ਮਨੁੱਖ ਨੇ ਈਜ਼ਾਦ ਕੀਤਾ ਹੈ, ਉਹ ਕੀ ਹੈ? ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਪਾਣੀ ਧੋਤੈ ਉਤਰ ਸੁਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਸਰੀਰ ਦੇ ਹੋਰ ਅੰਗਾਂ ਨੂੰ ਮੈਲ ਭਰੀ ਹੁੰਦੀ ਹੈ, ਪਾਣੀ ਧੋਤੈ ਉਤਰ ਸੋਖੇ। ਜਿਹੜਾ ਸੱਸਾ ਅੱਖਰ ਹੈ ਸੰਪਰਦਾਇ ਦੇ ਵਿੱਚ ਇਹਨੂੰ ਵੱਖਰਾ ਕਰਕੇ ਉਚਾਰਨ ਕੀਤਾ ਗਿਆ, ਇਹਦਾ ਅਰਥ ਇਹ ਹੈ ਪਾਣੀ ਧੋਤੈ ਉਤਰ ਸੋਖੇ। ਸੋਖੇ ਦਾ ਅਰਥ ਹੈ ਉਹ ਖੇ, ਉਹ ਮਿੱਟੀ ਜਿਹੜੀ ਸਾਡੇ ਸਰੀਰ ਨੂੰ ਲੱਗੀ ਹੁੰਦੀ ਹੈ। ਪਾਣੀ ਧੋਤੈ ਉਤਰ, ਉਹਨੂੰ ਪਾਣੀ ਦੇ ਨਾਲ ਜਦੋਂ ਧੋਤਾ ਜਾਵੇ ਤਾਂ ਫਿਰ ਉਹ ਉਤਰ ਦਾ ਅਰਥ ਹੈ ਉਤਰ ਜਾਂਦੀ, ਲਹਿ ਜਾਂਦੀ ਹੈ। ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਉਤਰਸ ਪਾਠ ਇਕੱਠਾ ਵੀ ਲਿਖਿਆ, ਪਰ ਸੰਪਰਦਾਇ ਵਿੱਚ ਮਹਾਂਪੁਰਖ ਉਤਰ ਸੋਖੇ ਇਹਦਾ ਅਰਥ ਵੀ ਵਧੇਰੇ ਢੁਕਵਾਂ ਲੱਗਦਾ ਹੈ, ਵੀ ਜਿਹੜੀ ਸਾਡੇ ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਮੈਲ ਲੱਗੀ ਹੁੰਦੀ ਹੈ, ਪਾਣੀ ਧੋਤਾ ਪਾਣੀ ਧੋਣ ਦੇ ਨਾਲ ਉਤਰ ਸੋਖੇ ਉਹ ਜਿਹੜੀ ਖੇ ਮਿੱਟੀ ਹੈ ਉਹ ਉਤਰ ਜਾਂਦੀ ਹੈ। ਕਿਉਂਕਿ ਜਿਹੜੀ ਇਕੱਲੀ ਮਿੱਟੀ ਹੈ ਨਾ, ਜੇ ਆਪਾਂ ਵੀ ਉਹ ਪਾਣੀ ਨਾਲ ਹੱਥ ਪੈਰ ਮਲ ਕੇ ਧੋ ਲਈ ਉਹ ਲਹਿ ਜਾਂਦੀ ਹੈ, ਪਰ ਕਈ ਵਾਰੀ ਹੱਥਾਂ ਨੂੰ ਕੋਈ ਨਾ ਕੋਈ ਗਾਰਾ ਲੱਗਿਆ ਹੁੰਦਾ ਜਾਂ ਕੋਈ ਹੋਰ, ਉੱਥੇ ਫਿਰ ਥੋੜ੍ਹਾ ਬਹੁਤ ਸਾਬਣ ਦਾ ਵੀ ਪ੍ਰਯੋਗ ਕੀਤਾ ਜਾਂਦਾ, ਕੋਈ ਹੋਰ ਚੀਜ਼ ਦੀ। ਇਕੱਲੀ ਮਿੱਟੀ ਦੀ ਗੱਲ ਗੁਰੂ ਮਹਾਰਾਜ ਨੇ ਇੱਥੇ ਲਿਖੀ ਹੈ ਵੀ ਜਿਹੜੇ ਸਾਡੇ ਹੱਥਾਂ ਪੈਰਾਂ ਨੂੰ ਸਰੀਰ ਨੂੰ ਮਿੱਟੀ ਲੱਗਦੀ ਹੈ ਉਹਨੂੰ ਪਾਣੀ ਨਾਲ ਧੋ ਕੇ ਲਾਹ ਦਿੱਤਾ ਜਾਂਦਾ, ਪਾਣੀ ਨਾਲ ਹੱਥ ਪੈਰ ਧੋ ਲਈਏ ਇਸ਼ਨਾਨ ਕਰ ਲਈਏ ਉੱਤਰ ਸੋਖੇ ਉਹ ਜਿਹੜੀ ਖੇ ਮਿੱਟੀ ਉਤਰ ਜਾਂਦੀ ਹੈ ਲਹਿ ਜਾਂਦੀ ਹੈ।
ਮੂਤ ਪਲਿਤੀ ਕੱਪੜ ਹੋਏ,
ਹੁਣ ਦੂਸਰੇ ਪਾਸੇ ਸਤਿਗੁਰੂ ਫਰਮਾਉਂਦੇ ਨੇ ਮੂਤ ਪਲੀਤੀ ਕੱਪੜ ਹੋਏ, ਕੱਪੜ ਦਾ ਅਰਥ ਹੈ ਕੱਪੜਾ। ਹੁਣ ਕਿਸੇ ਕੱਪੜੇ ਨੂੰ ਮੂਤ ਪਲੀਤੀ, ਵੀ ਕੋਈ ਕੱਪੜਾ ਮੂਤ ਦੇ ਨਾਲ ਪਲੀਤ ਹੋ ਜਾਵੇ ਗੰਦਾ ਹੋ ਜਾਵੇ, ਜਿਵੇਂ ਕੋਈ ਛੋਟੇ ਬੱਚੇ ਉਹ ਕੱਪੜਿਆਂ ਨੂੰ ਗੰਦਾ ਕਰ ਦਿੰਦੇ ਨੇ ਕਿਉਂਕਿ ਉਹ ਸਾਰੀ ਕਿਰਿਆ ਉਹਦੇ ਵਿੱਚ ਹੀ ਕਰਦੇ ਨੇ। ਮੂਤ ਪਲੀਤੀ ਕੱਪੜ ਹੋਏ, ਹਜ਼ੂਰ ਕਹਿੰਦੇ ਭਾਈ ਜਿਹੜਾ ਮੂਤ ਨਾਲ ਗੰਦਗੀ ਦੇ ਨਾਲ ਕੋਈ ਕੱਪੜਾ ਪਲੀਤ ਹੋ ਜਾਵੇ ਗੰਦਾ ਹੋ ਜਾਵੇ,
ਦੇ ਸਾਬੂਣ ਲਈਏ ਉਹ ਧੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇ ਸਾਬੂਣ, ਫਿਰ ਉਸਨੂੰ ਸਾਬਣ ਦੇ ਕੇ। ਇਹਦਾ ਮਤਲਬ ਇਹ ਹੈ ਜਿਹੜਾ ਮੂਤ ਦੇ ਨਾਲ ਕੋਈ ਕੱਪੜਾ ਗੰਦਾ ਹੋ ਜਾਂਦਾ ਫਿਰ ਉਹਨੂੰ ਸਾਬਣ ਦੇ ਕੇ, ਭਾਵ ਸਾਬਣ ਲਾ ਕੇ ਲਈਆ ਉਹ ਧੋਏ, ਫਿਰ ਉਸਨੂੰ ਧੋ ਲਈਦਾ। ਜਿਹੜੀ ਸਰੀਰ ਨੂੰ ਮੈਲ ਲੱਗੀ ਹੋਈ ਹੈ ਉਹਨੂੰ ਤੇ ਪਾਣੀ ਦੇ ਨਾਲ ਧੋਤਾ ਜਾਂਦਾ ਹੈ, ਤੇ ਜਿਹੜਾ ਕੋਈ ਕੱਪੜਾ ਮੂਤ ਨਾਲ ਪਲੀਤ ਹੋ ਜਾਂਦਾ ਹੈ ਉਹਨੂੰ ਸਾਬਣ ਦੇ ਨਾਲ ਧੋ ਕੇ ਸਾਫ਼ ਕਰ ਲਈਦਾ। ਤੇ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਜਿਹੜਾ ਅਸਲੀ ਸਵਾਲ ਗੁਰਸਿੱਖਾਂ ਨੇ ਕੀਤਾ ਹੈ ਉਹ ਇਹ ਹੈ, ਸੱਚੇ ਪਾਤਸ਼ਾਹ ਇਸ ਗੱਲ ਦੀ ਤਾਂ ਸਮਝ ਆ ਗਈ ਬਈ ਬਾਹਰਲੀ ਮੈਲ ਨੂੰ ਪਾਣੀ ਧੋ ਦਿੰਦਾ, ਜੇ ਬਸਤਰ ਗੰਦਾ ਹੋ ਜਾਵੇ ਉਹਨੂੰ ਸਾਬਣ ਨਾਲ ਧੋ ਲਈਦਾ, ਪਰ ਅਸਲੀ ਸਵਾਲ ਤੇ ਇਹ ਹੈ। ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਭਰੀਏ ਮਤ ਪਾਪਾ ਕੈ ਸੰਗ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਭਰੀਏ ਮਤ ਪਾਪਾਂ ਕੈ ਸੰਗ। ਇਹ ਜਿਹੜੀ ਸਾਡੀ ਮਤ ਹੈ ਬੁੱਧੀ ਹੈ ਇਹ ਪਾਪਾਂ ਦੀ ਮੈਲ ਦੇ ਨਾਲ ਭਰੀ ਹੋਈ ਹੈ। ਇਹਦਾ ਮਤਲਬ ਇਹ ਹੈ ਅਸੀਂ ਜਿੰਨੇ ਵੀ ਪਾਪ ਕਰਦੇ ਹਾਂ ਔਰ ਉਹਦਾ ਅਸਰ ਸਾਡੀ ਬੁੱਧੀ 'ਤੇ ਜਾਂਦਾ, ਜਿਵੇਂ ਬਾਹਰਲੀ ਮਿੱਟੀ ਸਾਡੇ ਸਰੀਰ 'ਤੇ ਪੈਂਦੀ ਹੈ ਚਾਹੇ ਆਪਾਂ ਕਿੰਨੇ ਵੀ ਕੱਪੜੇ ਸਾਫ਼ ਰੱਖਣ ਦਾ ਯਤਨ ਕਰੀਏ ਨਾ, ਅਤੇ ਫਿਰ ਵੀ ਮਿੱਟੀ ਕੁਛ ਨਾ ਕੁਛ ਤਾਂ ਸਾਡੇ ਕੱਪੜਿਆਂ 'ਤੇ ਵੀ ਸਾਡੇ ਸਰੀਰ 'ਤੇ ਪੈ ਹੀ ਜਾਂਦੀ ਹੈ। ਹੁਣ ਭਾਵੇਂ ਠੀਕ ਹੈ, ਇੱਥੇ ਘਰਾਂ ਦੇ ਵਿੱਚ ਵੀ ਬੜੀ ਸਫਾਈ ਰੱਖੀ ਜਾਂਦੀ ਹੈ, ਬਾਹਰ ਵੀ ਵਾਤਾਵਰਨ ਸਾਫ਼ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਪਰ ਤੁਸੀਂ ਧਿਆਨ ਦੇ ਨਾਲ ਦੇਖੋ ਮਿੱਟੀ ਫਿਰ ਵੀ ਲੱਗਦੀ ਹੈ। ਚਾਹੇ ਇੰਡੀਆ ਦੇ ਨਾਲੋਂ ਘੱਟ ਲੱਗੇ ਪਰ ਲੱਗਦੀ ਤਾਂ ਹੈ ਨਾ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਅਸੀਂ ਜਿਹੜੇ ਪਾਪ ਕਰਦੇ ਹਾਂ, ਪਾਪ ਤੋਂ ਮੁਰਾਦ ਉਹ ਕੰਮ ਜਿਨ੍ਹਾਂ ਨੂੰ ਕਰਨ ਦੇ ਲਈ ਧਰਮ ਸ਼ਾਸਤਰ ਸਾਨੂੰ ਆਗਿਆ ਨਹੀਂ ਦਿੰਦਾ, ਜਿਨ੍ਹਾਂ ਨੂੰ ਆਪਾਂ ਨਿਖੇਧ ਕਰਮ ਕਹਿੰਦੇ ਹਾਂ, ਮਾੜੇ ਕੰਮ ਕਹਿੰਦੇ ਹਾਂ, ਮਾੜੇ ਕੰਮਾਂ ਨੂੰ ਹੀ ਪਾਪ ਆਖਿਆ ਜਾਂਦਾ। ਚੋਰੀ ਕਰਨੀ, ਯਾਰੀ ਕਰਨੀ, ਵਿਕਾਰ ਕਰਨਾ, ਵਿਚਾਰ ਕਰਨਾ, ਕੁਰਹਿਤਾਂ ਕਰਨੀਆਂ, ਇਹ ਸਾਰੇ ਪਾਪ ਨੇ। ਹਜ਼ੂਰ ਕਹਿੰਦੇ ਨੇ ਭਰੀਆ ਮਤ ਪਾਪਾਂ ਕੇ ਸੰਗ, ਜਦੋਂ ਅਸੀਂ ਕੋਈ ਵੀ ਮਾੜਾ ਕੰਮ ਕਰਦੇ ਹਾਂ ਨਾ, ਔਰ ਉਹਦਾ ਅਸਰ ਸਾਡੀ ਬੁੱਧੀ 'ਤੇ ਪੈਂਦਾ, ਸਾਡੀ ਬੁੱਧੀ ਮਲੀਨ ਹੁੰਦੀ ਹੈ, ਔਰ ਜਿੰਨੀ ਬੁੱਧੀ ਮਲੀਨ ਹੋਵੇ ਅਤੇ ਓਨਾ ਹੀ ਸਾਡੇ ਅੰਦਰ ਜਿਹੜਾ ਗਿਆਨ ਹੈ ਉਹ ਘਟੀ ਜਾਂਦਾ। ਇਹ ਕੁਛ ਗੱਲ ਇਸ ਤਰ੍ਹਾਂ ਦੀ ਹੈ, ਸਿਆਣੇ ਮਹਾਂਪੁਰਖਾਂ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਲੈਂਪ ਬਾਲਦੇ ਸੀ, ਤੁਹਾਨੂੰ ਪਤਾ ਹੀ ਹੈ, ਮਿੱਟੀ ਦਾ ਤੇਲ ਪਾ ਕੇ ਉਹਨਾਂ ਲੈਂਪਾਂ ਨੂੰ ਬਾਲਿਆ ਜਾਂਦਾ ਸੀ, ਔਰ ਉਹ ਜਿਹੜੇ ਲੈਂਪ ਸਨ ਉਹਨਾਂ ਦੇ ਉੱਪਰ ਚਿਮਨੀ ਹੁੰਦੀ ਸੀ, ਔਰ ਉਹ ਧੂੰਏ ਦੇ ਨਾਲ ਕਾਲੀ ਹੋਣ ਲੱਗ ਜਾਂਦੀ ਸੀ, ਅਤੇ ਜਿਵੇਂ ਜਿਵੇਂ ਉਹ ਵਧੇਰੇ ਧੂੰਆਂ ਨਿਕਲਦਾ ਸੀ ਅਤੇ ਉਹ ਚਿਮਨੀ ਕਾਲੀ ਹੋਈ ਜਾਂਦੀ ਸੀ, ਅਤੇ ਜੇ ਉਸ ਚਿਮਨੀ ਨੂੰ ਸਾਫ਼ ਨਾ ਕੀਤਾ ਜਾਵੇ ਅਤੇ ਫਿਰ ਉਹਦੀ ਜਿਹੜੀ ਰੋਸ਼ਨੀ ਵੀ ਮਾਧਮ ਹੁੰਦੀ ਹੁੰਦੀ ਇੱਕ ਦਿਨ ਬਿਲਕੁਲ ਹੀ ਬੰਦ ਹੋ ਜਾਂਦੀ ਸੀ, ਕਿਉਂਕਿ ਜੋ ਸਾਰੀ ਚਿਮਨੀ ਧੂੰਏ ਦੇ ਨਾਲ ਕਾਲੀ ਕਾਲੀ ਹੋ ਗਈ ਅਤੇ ਫਿਰ ਉਹਦੀ ਰੋਸ਼ਨੀ ਬਾਹਰ ਨਹੀਂ ਆ ਸਕਦੀ ਸੀ। ਇਸੇ ਤਰ੍ਹਾਂ ਜਿਹੜੀ ਸਾਡੀ ਬੁੱਧੀ ਹੈ ਨਾ, ਔਰ ਇਹ ਵੀ ਇੱਕ ਚਿਮਨੀ ਵਾਂਗ ਹੈ, ਇਹਦੇ ਵਿੱਚ ਜਿਹੜੀ ਗਿਆਨ ਦੀ ਲਾਈਟ ਹੈ ਨਾ, ਔਰ ਉਹਦੇ ਨਾਲ ਨਾਲ ਜਿਹੜਾ ਹਉਮੈ ਦਾ ਹੰਕਾਰ ਦਾ ਧੂੰਆਂ ਨਿਕਲਦਾ, ਉਹਨੇ ਸਾਡੀ ਬੁੱਧੀ ਨੂੰ ਮਲੀਨ ਕੀਤਾ ਹੋਇਆ, ਜਿਵੇਂ ਚਿਮਨੀ ਨੂੰ ਕਾਲਾ ਧੂੰਆਂ ਖਰਾਬ ਕਰਦੇ, ਸਾਡੀ ਬੁੱਧੀ ਨੂੰ ਵੀ ਇਸ ਹਉਮੈ ਦੇ ਹੰਕਾਰ ਦੇ ਧੂੰਏ ਨੇ ਇਸ ਨੂੰ ਮਲੀਨ ਕੀਤਾ ਹੋਇਆ। ਪਰੀਆ ਮਤ ਪਾਪਾਂ ਕੇ ਸੰਗ, ਹੁਣ ਅਸੀਂ ਜੇ ਤਾਂ ਇਹਨੂੰ ਕੋਈ ਧੋਣ ਦਾ ਢੰਗ ਲੱਭ ਲਈਏ ਫਿਰ ਤਾਂ ਮੈਲ ਉਤਰ ਸਕਦੀ ਹੈ, ਨਹੀਂ ਤਾਂ ਫਿਰ ਜਿਵੇਂ ਜਿਵੇਂ ਮੈਲ ਲੱਗੀ ਜਾਂਦੀ ਹੈ ਅਤੇ ਫਿਰ ਉਹ ਜਿਹੜੀ ਅੰਦਰਲੀ ਰੋਸ਼ਨੀ ਹੈ ਉਹ ਮੱਧਮ ਪੈਂਦੀ ਜਾਂਦੀ ਹੈ ਅਤੇ ਫਿਰ ਮੱਧਮ ਪੈਂਦੀ ਪੈਂਦੀ ਅਖੀਰ ਬਿਲਕੁਲ ਉਹ ਦਿਸਣੋਂ ਵੀ ਹਟ ਜਾਂਦੀ। ਜਦੋਂ ਹੁਣ ਬਹੁਤੀ ਚਿਮਨੀ ਕਾਲੀ ਹੋ ਜਾਵੇ ਫਿਰ ਰੋਸ਼ਨੀ ਬਾਹਰ ਆਉਂਦੀ ਹੀ ਨਹੀਂ। ਇਹੀ ਹਾਲਤ ਪਾਪਾਂ ਦੇ ਨਾਲ ਸਾਡੀ ਬੁੱਧੀ ਦੀ ਹੋ ਜਾਂਦੀ। ਭਰੀਏ ਮਤ ਪਾਪਾਂ ਕੇ ਸੰਗ, ਹਜ਼ੂਰ ਕਹਿੰਦੇ ਸਾਡੀ ਬੁੱਧੀ ਪਾਪਾਂ ਦੀ ਮੈਲ ਦੇ ਨਾਲ ਐਨ ਭਰੀ ਪਈ ਹੈ।
ਉਹ ਧੁੱਪੈ ਨਾਵੈ ਕੇ ਰੰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਬੁੱਧੀ ਦੀ ਮੈਲ ਨੂੰ ਧੋਣ ਦਾ ਸਫਲ ਸਾਧਨ ਸਾਨੂੰ ਸਮਝਾ ਰਹੇ ਹਨ। ਗੁਰਮੁਖੋ, ਜਿਹੜੀ ਮਤ ਪਾਪਾਂ ਦੇ ਸੰਸਕਾਰਾਂ ਦੀ ਮੈਲ ਦੇ ਨਾਲ ਭਰੀ ਹੋਈ ਹੈ, ਹਉਮੈ ਹੰਕਾਰ ਦੀ ਮੈਲ ਦੇ ਨਾਲ ਕਾਲੀ ਸਿਆਹ ਬਣੀ ਹੋਈ ਹੈ, ਹਜ਼ੂਰ ਕਹਿੰਦੇ ਨੇ ਉਹ ਧੁੱਪੈ ਨਾਵੈ ਕੇ ਰੰਗ। ਉਹ ਨਾਮ ਦੇ ਰੰਗ ਦੇ ਨਾਲ ਧੁੱਪੈ ਦਾ ਅਰਥ ਹੈ ਧੋਤੀ ਜਾ ਸਕਦੀ ਹੈ। ਜੇ ਤੁਸੀਂ ਆਪਣੀ ਬੁੱਧੀ ਦੀ ਮੈਲ ਨੂੰ, ਪਾਪਾਂ ਦੀ ਮੈਲ ਨੂੰ ਲਾਉਣਾ ਚਾਹੁੰਦੇ ਹੋ, ਹਜ਼ੂਰ ਕਹਿੰਦੇ ਉਹ ਨਾਮ ਦੇ ਰੰਗ ਦੇ ਨਾਲ ਹੀ ਧੋਤੀ ਜਾ ਸਕਦੀ ਹੈ। ਜਿਵੇਂ ਪਿੱਛੇ ਸਤਿਗੁਰੂ ਮਹਾਰਾਜ ਨੇ ਪਾਣੀ ਅਤੇ ਸਾਬਣ ਦਾ ਦ੍ਰਿਸ਼ਟਾਂਤ ਦਿੱਤਾ ਸੀ, ਨਾਮ ਸਾਬਣ ਹੈ, ਰੰਗ ਦਾ ਅਰਥ ਹੈ ਪ੍ਰੇਮ, ਪ੍ਰੇਮ ਜਲ ਹੈ, ਉਹ ਧੋਪੈ ਨਾਵੈ ਕੇ ਰੰਗ। ਇੱਕ ਗੱਲ ਥੋੜ੍ਹੀ ਜਿਹੀ ਸੂਖਮ ਜੀ ਉਹ ਵਿਚਾਰਨ ਵਾਲੀ ਹੈ ਵੀ ਜੇ ਹੁਣ ਆਦਮੀ ਇਕੱਲਾ ਸਾਬਣ ਲੈ ਕੇ ਸੁੱਕੇ ਕੱਪੜੇ ਨੂੰ ਮਲੀ ਜਾਵੇ ਨਾ, ਤਾਂ ਉਹ ਵੀ ਕੱਪੜੇ ਨੂੰ ਸਾਫ਼ ਨਹੀਂ ਕਰਦਾ। ਜੇ ਮੈਲੇ ਕੱਪੜੇ ਨੂੰ ਸਾਬਣ ਤੋਂ ਬਿਨਾਂ ਇਕੱਲੇ ਪਾਣੀ ਵਿੱਚ ਹੀ ਧੋਈ ਜਾਈਏ ਤਾਂ ਵੀ ਉਹ ਸਾਫ਼ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੁਸੀਂ ਆਪਣੇ ਬੁੱਧੀ ਦੀ ਮੈਲ ਨੂੰ ਧੋਣਾ ਹੈ, ਜਿਹੜੀ ਪਾਪਾਂ ਦੀ ਮੈਲ ਨਾਲ ਭਰੀ ਹੋਈ ਹੈ, ਫਿਰ ਇਹਦੇ ਲਈ ਉਹ ਧੋਪੈ ਨਾਵੈ ਕੇ ਰੰਗ, ਨਾਮ ਦਾ ਸਾਬਣ ਚਾਹੀਦਾ ਅਤੇ ਪ੍ਰੇਮ ਦਾ ਜਲ ਚਾਹੀਦਾ। ਜਦੋਂ ਨਾਮ ਅਤੇ ਪ੍ਰੇਮ ਦੋਵੇਂ ਇਕੱਠੇ ਹੋਣਗੇ ਅਤੇ ਫਿਰ ਉਹ ਬੁੱਧੀ ਦੀ ਮੈਲ ਨੂੰ ਧੋਣ ਦੇ ਲਈ ਸਮਰੱਥ ਨੇ। ਹੁਣ ਕਈ ਵਾਰੀ ਇਕੱਲਾ ਨਾਮ ਜਪਦਿਆਂ ਵੀ ਮਨ ਦੇ ਵਿੱਚ ਹਉਮੈ ਪੈਦਾ ਹੁੰਦੀ, ਫਿਰ ਉਹ ਮੈਲ ਉਤਰਦੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੁਸੀਂ ਪ੍ਰੇਮ ਦੇ ਨਾਲ ਨਾਮ ਜਪੋ। ਇੱਕ ਤਾਂ ਖੁਸ਼ੀ ਨਾਲ ਕੰਮ ਕੀਤਾ ਜਾਂਦਾ ਅਤੇ ਦੂਸਰਾ ਬੱਧਾ ਚੱਟੀ ਭਰੀ ਜਾਂਦੀ। ਆਪਾਂ ਦੋ ਕਿਸਮ ਦੇ ਕੰਮ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ। ਜੇ ਤਾਂ ਕੋਈ ਸਾਡਾ ਅਤਿ ਪਿਆਰਾ ਕੋਈ ਮਿੱਤਰ ਦੋਸਤ ਰਿਸ਼ਤੇਦਾਰ ਘਰ ਆ ਜਾਵੇ ਤਾਂ ਸਾਨੂੰ ਚਾਅ ਚੜ੍ਹ ਜਾਂਦਾ। ਕੋਈ ਮਹਾਂਪੁਰਖ ਨਾਮ ਜਪਣ ਵਾਲਾ ਪਰਉਪਕਾਰੀ ਸਾਡੇ ਪਾਸ ਆ ਜਾਵੇ, ਸਾਨੂੰ ਸੇਵਾ ਲਈ ਅੰਦਰੋਂ ਪ੍ਰੇਮ ਅਤੇ ਉਤਸ਼ਾਹ ਪੈਦਾ ਹੁੰਦਾ। ਅਤੇ ਕਈ ਵਾਰੀ ਕੋਈ ਅਣਚਾਹਿਆ ਬੰਦਾ ਵੀ ਸਾਡੇ ਕੋਲ ਆ ਜਾਂਦਾ, ਫਿਰ ਉੱਥੇ ਰੋਟੀ ਪਾਣੀ ਤਾਂ ਛਕਾਉਣਾ ਪੈਂਦਾ, ਪਰ ਉੱਥੇ ਮਨ ਦੀ ਖੁਸ਼ੀ ਨਹੀਂ ਹੁੰਦੀ। ਅਸੀਂ ਬੱਧਾ ਚੱਟੀ ਭਰਦੇ ਹਾਂ, ਕੰਮ ਜ਼ਰੂਰ ਕਰਦੇ ਹਾਂ ਪਰ ਔਖੇ ਹੋ ਕੇ। ਪਰ ਸਤਿਗੁਰੂ ਕਹਿੰਦੇ ਨੇ ਭਾਈ ਜਦੋਂ ਅਸੀਂ ਨਾਮ ਜਪਣਾ ਹੈ ਨਾ, ਪਾਠ ਕਰਨਾ, ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹਨੂੰ ਖੁਸ਼ੀ ਨਾਲ ਕਰੋ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਵਾਰ। ਜਦੋਂ ਖੁਸ਼ੀ ਨਾਲ ਇਹ ਕੰਮ ਕਰੋਗੇ ਤਾਂ ਫਿਰ ਤੁਹਾਡੇ 'ਤੇ ਮਾਲਕ ਖੁਸ਼ ਹੋਵੇਗਾ। ਜੇ ਤੁਸੀਂ ਬੱਧਾ ਚੱਟੀ ਭਰਦੇ ਰਹੇ ਤਾਂ ਸਤਿਗੁਰੂ ਕਹਿੰਦੇ ਨੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਜਿਹੜਾ ਆਦਮੀ ਬੱਧਾ ਚੱਟੀ ਭਰਦਾ ਹੈ ਉਹਦਾ ਨਾ ਤਾਂ ਕੋਈ ਗੁਣ ਮੰਨਦਾ ਹੈ ਅਤੇ ਨਾ ਹੀ ਉਹਦਾ ਕੋਈ ਉਪਕਾਰ ਗਿਣਦਾ। ਹੁਣ ਕੋਈ ਆਦਮੀ ਚਲੋ ਕਿਸੇ ਕੰਮ ਦੇ ਵਿੱਚ ਲੱਗਿਆ ਹੋਇਆ, ਪਹਿਲੇ ਸਮੇਂ ਦੇ ਵਿੱਚ ਜਿਹੜੇ ਰਾਜੇ ਲੋਕ ਹੁੰਦੇ ਸਨ ਨਾ, ਉਹ ਆਮ ਹੀ ਆਦਮੀਆਂ ਨੂੰ ਫੜ ਕੇ ਲੈ ਆਉਂਦੇ ਅਤੇ ਉਹਨਾਂ ਤੋਂ ਕੰਮ ਕਰਵਾਉਂਦੇ ਸੀ ਅਤੇ ਆਪਦੀ ਮਰਜ਼ੀ ਨਾਲ ਉਹਨਾਂ ਨੂੰ ਕੁਛ ਦਿਹਾੜੀ ਦੇ ਦੇਣੀ ਅਤੇ ਕੰਮ ਉਹਨਾਂ ਤੋਂ ਐਨ ਪੂਰਾ ਦਵਲ ਕੇ ਲੈਂਦੇ ਸੀ। ਅਤੇ ਹੁਣ ਉਹ ਜਿਹੜੇ ਵਿਚਾਰੇ ਵਿਗਾਰ ਦੇ ਵਿੱਚ ਫੜੇ ਜਾਂਦੇ ਸੀ, ਜਵਾਬ ਨਹੀਂ ਸੀ ਦੇ ਸਕਦੇ। ਹੁਣ ਜਦੋਂ ਮੱਲੋ ਮੱਲੀ ਫੜ ਕੇ ਹੀ ਲੈ ਜਾਂਦਾ ਉਹਨਾਂ ਨੂੰ ਅਤੇ ਕੰਮ ਉਹਨਾਂ ਨੂੰ ਕਰਨਾ ਹੀ ਪੈਂਦਾ ਸੀ। ਮਨੋਂ ਵਿਚਾਰੇ ਦੁਖੀ ਅਤੇ ਉੱਤੋਂ ਵਿਚਾਰੇ ਹੁਣ ਉਹ ਫਸੇ ਮਾਰ ਖਾਂਦੇ ਸਨ। ਇਹਨੂੰ ਬੱਧਾ ਚੱਟੀ ਭਰਨਾ ਕਹਿੰਦੇ ਨੇ। ਪਰ ਵੀ ਜਿਹੜਾ ਇਹ ਧਰਮ ਦਾ ਕੰਮ ਹੈ, ਸੇਵਾ ਹੈ, ਸਿਮਰਨ ਹੈ, ਨਿਤਨੇਮ ਹੈ, ਇਹ ਸੰਗਤ ਕਰਨੀ ਹੈ, ਇਹਨੂੰ ਪ੍ਰੇਮ ਨਾਲ ਕਰੋ, ਖੁਸ਼ੀ ਨਾਲ ਕਰੋ। ਇਹਨੂੰ ਬੱਧਾ ਚੱਟੀ ਭਰਨ ਵਾਲਾ ਕੰਮ ਨਾ ਬਣਾਓ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਭਾਈ ਜਿਹੜੀ ਸਾਡੀ ਬੁੱਧੀ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ, ਉਹਨੂੰ ਕਿਸੇ ਬਾਹਰਲੇ ਪਾਣੀ ਨੇ ਅਤੇ ਨਾ ਹੀ ਕਿਸੇ ਬਾਹਰਲੇ ਸਾਬਣ ਨੇ ਧੋਣਾ। ਉਹ ਧੋਪੈ ਨਾਵੈ ਕਾ ਰੰਗ, ਵੀ ਉਹ ਨਾਮ ਦੇ ਪ੍ਰੇਮ ਦੇ ਨਾਲ ਉਸਨੂੰ ਧੋਤਾ ਜਾ ਸਕਦਾ ਹੈ। ਭਾਵ ਤੁਸੀਂ ਪ੍ਰੇਮ ਦੇ ਨਾਲ ਨਾਮ ਜਪੋ। ਨਾਮ ਜਪਣਾ ਵੀ ਇਹ ਪ੍ਰੇਮ ਦਾ ਕੰਮ ਹੈ, ਖੁਸ਼ੀ ਦਾ ਕੰਮ ਹੈ। ਬੱਧਾ ਚੱਟੀ ਨਹੀਂ ਭਰਨੀ, ਮਾਲਾ ਦੇ ਮਣਕੇ ਨਹੀਂ ਗਿਣਨੇ, ਫਿਰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਵੀ ਇਹ ਗੱਲ ਸਾਨੂੰ ਸਮਝਾ ਦਿੱਤੀ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਠੀਕ ਹੈ, ਨਾਮ ਕਲਯੁਗ ਦਾ ਮੁੱਖ ਸਾਧਨ ਹੈ, ਕਲਮੈ ਰਾਮ ਨਾਮ ਸਾਰ। ਪਰ ਹਜ਼ੂਰ ਕਹਿੰਦੇ ਨਾਮ ਦੇ ਨਾਲ ਪ੍ਰੇਮ ਵੀ ਹੋਣਾ ਚਾਹੀਦਾ। ਜੇ ਪ੍ਰੇਮ ਨਾ ਹੋਇਆ ਤਾਂ ਫਿਰ ਇਸ ਨਾਮ ਨੇ ਵੀ ਤੁਹਾਡੀ ਇਹ ਮੈਲ ਨੂੰ ਧੋ ਨਹੀਂ ਸਕਣਾ। ਤੁਸੀਂ ਦੇਖਿਆ ਵੀ ਹੁਣ ਇਕੱਲੇ ਸਾਬਣ ਨੂੰ ਕਸਾਈ ਜਾਓ, ਕਦੇ ਕੱਪੜਾ ਸਾਫ਼ ਹੁੰਦਾ ਵੇਖਿਆ? ਪਾਣੀ ਅਤੇ ਸਾਬਣ ਜਦੋਂ ਦੋਵੇਂ ਰਲਣਗੇ ਤਾਂ ਫਿਰ ਕੱਪੜਾ ਸਾਫ਼ ਹੁੰਦਾ। ਹਜ਼ੂਰ ਕਹਿੰਦੇ ਜਦੋਂ ਤੁਸੀਂ ਨਾਮ ਦੇ ਨਾਲ ਪ੍ਰੇਮ ਨੂੰ ਜੋੜ ਲਵੋਗੇ, ਪ੍ਰੇਮ ਦੇ ਨਾਲ ਬਾਣੀ ਪੜ੍ਹੋਗੇ, ਪ੍ਰੇਮ ਦੇ ਨਾਲ ਸਿਮਰਨ ਕਰੋਗੇ, ਅਤੇ ਫਿਰ ਦੇਖਿਓ ਭਲਾ ਤੁਹਾਡੀ ਬੁੱਧੀ ਦੀ ਮੈਲ ਉਤਰਦੀ ਕਿ ਨਹੀਂ ਉਤਰਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਅਤੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਹੀ ਸਮਝਾ ਦਿੱਤਾ ਬਈ ਜਿਹੜੀ ਸਾਡੀ ਬੁੱਧੀ ਨੂੰ ਪਾਪਾਂ ਦੀ ਮੈਲ ਭਰੀ ਹੋਈ ਹੈ, ਉਹ ਧੋਪੈ ਨਵੇ ਕੇ ਰੰਗ, ਉਸਨੂੰ ਨਾਮ ਦੇ ਰੰਗ ਨਾਲ, ਨਾਮ ਦੇ ਪ੍ਰੇਮ ਦੇ ਨਾਲ ਧੋਤਾ ਜਾ ਸਕਦਾ ਹੈ।
ਪੁੰਨੀ ਪਾਪੀ ਆਖਣ ਨਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਇਹ ਤੇ ਦੱਸ ਦਿੱਤਾ ਬਈ ਜਿਹੜੀ ਬੁੱਧੀ ਦੀ ਮੈਲ ਹੈ ਇਹਨੂੰ ਨਾਮ ਦੇ ਰੰਗ ਨਾਲ ਧੋਤਾ ਜਾ ਸਕਦਾ, ਪਰ ਇਹ ਨਾਮ ਨੂੰ ਮਹਾਰਾਜ ਕੋਈ ਪੁੰਨੀ ਹੀ ਜਪ ਸਕਦਾ ਹੈ? ਸਤਿਗੁਰੂ ਕਹਿੰਦੇ ਭਾਈ ਨਹੀਂ, ਪੁੰਨੀ ਪਾਪੀ ਆਖਣ ਨਾਹੀਂ। ਜਿਹੜੇ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਪੁੰਨੀ ਸਮਝਦੇ ਨੇ, ਅਸੀਂ ਪੁੰਨ ਦਾਨ ਕਰਦੇ ਹਾਂ, ਅਤੇ ਜਿਹੜੇ ਪਾਪੀ ਬੰਦੇ ਨੇ ਆਖਣ ਨਾਹੀਂ, ਉਹ ਵੀ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪ ਸਕਦੇ। ਇਹ ਬੜੀ ਹੀ ਦਿਲਚਸਪ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ ਵੀ ਜਿਹੜਾ ਪੁੰਨੀ ਹੈ ਉਹ ਵੀ ਨਹੀਂ ਨਾਮ ਜਪ ਸਕਦਾ ਅਤੇ ਪਾਪੀ ਵੀ ਨਹੀਂ ਨਾਮ ਜਪ ਸਕਦਾ, ਦੋਵੇਂ ਨਹੀਂ ਨਾਮ ਜਪ ਸਕਦੇ, ਕਿਉਂਕਿ ਜਿਹੜਾ ਪੁੰਨੀ ਹੈ ਉਹਦਾ ਖਿਆਲ ਆਪਣੇ ਪੁੰਨ ਕਰਮ ਵੱਲ ਹੁੰਦਾ ਹੈ ਵੀ ਮੈਂ ਇੰਨੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ ਹੈ, ਮੈਂ ਇੰਨਾ ਪੁੰਨ ਦਾਨ ਕਰਨਾ ਹੈ, ਮੈਂ ਆਹ ਇੰਨਾ ਧਰਮ ਕਰਮ ਕਰਨਾ ਹੈ, ਇੰਨੀ ਪੂਜਾ ਪਾਠ ਕਰਨੀ ਹੈ, ਉਹਦਾ ਧਿਆਨ ਉਸ ਪਾਸੇ ਵੱਲ ਨੂੰ ਰਹਿੰਦਾ ਹੈ ਅਤੇ ਫਿਰ ਉਹਨੂੰ ਆਪਣੇ ਪੁੰਨ ਦਾ ਹੰਕਾਰ ਵੀ ਹੁੰਦਾ। ਇਸੇ ਲਈ ਭਗਤ ਕਬੀਰ ਜੀ ਨੇ ਲਿਖਿਆ ਹੈ ਕਰਮ ਕਰਤ ਵਧੇ ਅਹੰਮੇਵ, ਆਦਮੀ ਜਿਵੇਂ ਜਿਵੇਂ ਚੰਗੇ ਕੰਮ ਵੀ ਕਰਦਾ ਹੈ ਨਾ ਉਹਦੇ ਮਨ ਵਿੱਚ ਹੰਕਾਰ ਵਧੀ ਜਾਂਦਾ, ਜਿੱਥੇ ਹੰਕਾਰ ਆ ਜਾਂਦਾ ਉੱਥੇ ਨਾਮ ਨਹੀਂ ਆਉਂਦਾ। ਇਸੇ ਲਈ ਸਤਿਗੁਰੂ ਕਹਿੰਦੇ ਚਾਹੇ ਪੁੰਨੀ ਹੈ ਅਤੇ ਚਾਹੇ ਪਾਪੀ ਹੈ, ਦੋਵੇਂ ਨਹੀਂ ਵਾਹਿਗੁਰੂ ਦਾ ਨਾਮ ਜਪ ਸਕਦੇ, ਕਿਉਂਕਿ ਪੁੰਨੀ ਨੂੰ ਆਪਣੇ ਪੁੰਨ ਦਾ ਹੰਕਾਰ ਹੁੰਦਾ ਹੈ ਅਤੇ ਜਿਹੜਾ ਪਾਪੀ ਹੈ ਅਤੇ ਉਹਨੂੰ ਆਪਣੇ ਪਾਪ ਦਾ ਹੀ ਮਾਣ ਹੋ ਜਾਂਦਾ, ਉਹ ਦੋਵੇਂ ਹੀ ਨਾਮ ਨਹੀਂ ਜਪ ਸਕਦੇ। ਮਹਾਂਪੁਰਖ ਇਸੇ ਲਈ ਕਹਿੰਦੇ ਸਨ, ਕਹਿੰਦੇ ਭਾਈ ਇੱਕ ਪੰਛੀ ਨੂੰ ਸੋਨੇ ਦੇ ਪਿੰਜਰੇ ਵਿੱਚ ਕੈਦ ਕਰ ਦਿਓ, ਦੂਸਰੇ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿਓ, ਅਤੇ ਹੈ ਤਾਂ ਦੋਵੇਂ ਕੈਦੀ। ਇਸੇ ਤਰ੍ਹਾਂ ਜਿਹੜਾ ਪੁੰਨੀ ਆਦਮੀ ਹੈ ਉਹ ਆਪਣੇ ਪੁੰਨ ਦੇ ਹੰਕਾਰ ਦੇ ਸੋਨੇ ਦੇ ਪਿੰਜਰੇ ਵਿੱਚ ਕੈਦ ਹੋ ਜਾਂਦਾ, ਅਤੇ ਜਿਹੜਾ ਪਾਪੀ ਹੈ ਉਹ ਆਪਣੇ ਪਾਪ ਦੇ ਲੋਹੇ ਦੇ ਪਿੰਜਰੇ ਵਿੱਚ ਕੈਦ ਹੈ। ਅਸਲੀ ਢੰਗ ਦੇ ਨਾਲ ਉਹ ਦੋਵੇਂ ਨਾਮ ਨਹੀਂ ਜਪ ਸਕਦੇ। ਕਿਸੇ ਆਦਮੀ ਨੂੰ ਸੋਨੇ ਦੀ ਬੇੜੀ ਪਾ ਦਿਓ, ਕਿਸੇ ਨੂੰ ਲੋਹੇ ਦੀ ਪਾ ਦਿਓ, ਬੇੜੀ ਚਾਹੇ ਸੋਨੇ ਦੀ ਹੈ ਅਤੇ ਚਾਹੇ ਲੋਹੇ ਦੀ ਹੈ, ਫਰਕ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਹੰਕਾਰ ਚਾਹੇ ਚੰਗੇ ਕੰਮ ਦਾ ਅਤੇ ਚਾਹੇ ਮਾੜੇ ਕੰਮ ਦਾ, ਅਤੇ ਇਹ ਸਾਨੂੰ ਰੱਬ ਵਾਲੇ ਪਾਸੇ ਨਹੀਂ ਜਾਣ ਦਿੰਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਇਹ ਸਿੱਖਿਆ ਦਿੱਤੀ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਚੰਗੇ ਕੰਮਾਂ ਦੇ ਵੀ ਹੰਕਾਰ ਦਾ ਰਿਜ਼ਲਟ ਮਾੜਾ ਲਿਖਿਆ। ਤੀਰਥ ਬਰਤ ਯਾਰ ਦਾਨ ਕਰ, ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾ। ਜੋ ਕੋਈ ਆਦਮੀ ਤੀਰਥ ਇਸ਼ਨਾਨ ਕਰਕੇ, ਵਰਤ ਰੱਖ ਕੇ, ਕੋਈ ਪੁੰਨ ਦਾਨ ਕਰਕੇ ਅਤੇ ਮਨ ਵਿੱਚ ਹੰਕਾਰ ਕਰ ਲੈਂਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ, ਉਹਦਾ ਕੀਤਾ ਕਤਰਿਆ ਸਾਰਾ ਨਿਸਫਲ ਚਲਿਆ ਜਾਂਦਾ ਹੈ। ਕੁੰਚਰ ਦਾ ਅਰਥ ਹੈ ਹਾਥੀ, ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਨਿਸਫਲ ਚਲਿਆ ਜਾਂਦਾ। ਉਹ ਕਿਉਂ? ਹਾਥੀ ਦੇ ਬਾਰੇ ਇਹ ਇੱਕ ਅਖਾਣ ਪ੍ਰਚਲਿਤ ਹੈ, ਹਾਥੀ ਨਹਾ ਕੇ ਆਪਣੇ ਸਰੀਰ 'ਤੇ ਮਿੱਟੀ ਪਾਉਂਦੇ, ਉਹਦੀ ਆਦਤ ਹੈ, ਉਹਦਾ ਸੁਭਾਅ ਹੈ, ਉਹਨੇ ਨਹਾ ਕੇ ਜ਼ਰੂਰ ਮਿੱਟੀ ਆਪਣੇ ਸਰੀਰ 'ਤੇ ਪਾ ਹੀ ਲੈਣੀ ਹੈ। ਅਤੇ ਹੁਣ ਤੁਸੀਂ ਸੋਚੋ ਜੇ ਨਹਾ ਕੇ ਮਿੱਟੀ ਨਾਲ ਹੀ ਲਿਬੜਨਾ ਹੈ ਤਾਂ ਫਿਰ ਨਹਾਉਣ ਦਾ ਫਾਇਦਾ ਕੀ ਹੋਇਆ? ਇਸੇ ਲਈ ਸਤਿਗੁਰੂ ਕਹਿੰਦੇ ਨੇ ਨਾ ਜਿਹੜਾ ਪੁੰਨੀ ਆਦਮੀ ਹੰਕਾਰ ਦੇ ਵਿੱਚ ਲਿਬੜ ਜਾਂਦਾ, ਇੱਕ ਪਾਸੇ ਨਹਾਉਂਦੇ ਨੇ, ਦੂਜੇ ਪਾਸੇ ਹੰਕਾਰ ਦੀ ਮੈਲ ਉਹਨਾਂ ਨੂੰ ਆ ਕੇ ਘੇਰਦੀ ਹੈ। ਪੁੰਨੀ ਪਾਪੀ ਆਖਣ ਨਾਹੀਂ, ਇਸ ਲਈ ਪੁੰਨੀ ਅਤੇ ਪਾਪੀ ਬੰਦੇ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਆਖ ਸਕਦੇ ਤੇ ਉਹਨਾਂ ਦੀ ਮਤ ਕਦੇ ਪਵਿੱਤਰ ਨਹੀਂ ਹੋ ਸਕਦੀ।
ਕਰ ਕਰ ਕਰਨਾ ਲਿਖ ਲੈ ਜਾਓ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੁੰਨੀ ਨੇ ਚਾਹੇ ਪਾਪੀ ਨੇ, ਕਰ ਕਰ ਕਰਨਾ, ਕਰਨਾ ਦਾ ਅਰਥ ਹੈ ਕਰਮ, ਕਰਨਾ ਦਾ ਅਰਥ ਹੈ ਆਚਾਰ, ਕਰਨਾ ਦਾ ਅਰਥ ਹੈ ਕਰਮ, ਕਰ ਕਰ ਕਰਨਾ ਵੀ ਪੁੰਨੀ ਅਤੇ ਪਾਪੀ ਆਪੋ ਆਪਣੇ, ਕਰਨਾ ਦਾ ਅਰਥ ਹੈ ਕਾਰਨਾਮੇ, ਕੰਮ ਕਰ ਕਰਕੇ ਲਿਖ ਲੈ ਜਾਓ, ਔਰ ਉਹਨਾਂ ਨੂੰ ਲਿਖ ਕੇ ਅੱਗੇ ਪ੍ਰਲੋਕ ਵਿੱਚ ਲੈ ਜਾਂਦੇ ਨੇ ਜਿਹੜੇ ਪੁੰਨੀ ਨੇ ਅਤੇ ਪਾਪੀ ਨੇ। ਜਿਹੋ ਜਿਹੇ ਉਹ ਪੁੰਨ ਪਾਪ ਰੂਪ ਕਰਮ ਕਰਦੇ ਨੇ ਅਤੇ ਉਹਨਾਂ ਨੂੰ ਲਿਖ ਕੇ ਉਹ ਅੱਗੇ ਪ੍ਰਲੋਕ ਵਿੱਚ ਲੈ ਜਾਂਦੇ ਨੇ, ਕਿਉਂਕਿ ਕੋਈ ਵੀ ਆਦਮੀ ਕੰਮ ਕਰਦਾ ਨਾ ਉਹਦਾ ਸੰਸਕਾਰ ਸਾਡੇ ਅੰਦਰ ਲਿਖਿਆ ਜਾਂਦਾ ਹੈ। ਅਤੇ ਵੈਸੇ ਉਹ ਜਿਹੜੀਆਂ ਗੁਪਤ ਸ਼ਕਤੀਆਂ ਨੇ ਉਹਨਾਂ ਦੇ ਬਾਰੇ ਚਿੱਤਰਗੁਪਤ ਦਾ ਵੀ ਨਾਮ ਧਰਮ ਸ਼ਾਸਤਰਾਂ ਨੇ ਦਿੱਤਾ ਹੈ, ਚਿੱਤਰਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ। ਉਹ ਚਿੱਤਰਗੁਪਤ ਨੇ ਜਿਹੜੇ ਅਸੀਂ ਜੋ ਵੀ ਚੰਗੇ ਮਾੜੇ ਕੰਮ ਕਰਦੇ ਹਾਂ ਉਹਨੂੰ ਨਾਲ ਦੀ ਨਾਲ ਲਿਖੀ ਜਾਂਦੇ ਨੇ। ਜਿਵੇਂ ਕੋਈ CID ਦੇ ਬੰਦੇ ਕਿਸੇ ਦੇ ਮਗਰ ਲੱਗੇ ਹੋਣ, ਆਦਮੀ ਜੋ ਵੀ ਕਰਦਾ ਉਹ ਸਾਰਾ ਕੁਛ ਲਿਖੀ ਜਾਂਦੇ, ਫਿਰ ਐਨ ਜਦੋਂ ਸਾਰਾ ਕੁਛ ਮੁਕੰਮਲ ਹੋ ਜਾਂਦਾ ਫਿਰ ਹੁਣ ਫੜ ਲੈਂਦੇ ਨੇ, ਫਿਰ ਮੁੱਕਰ ਨਹੀਂ ਸਕਦਾ ਬੰਦਾ। ਇਉਂ ਵਾਹਿਗੁਰੂ ਪਰਮੇਸ਼ਰ ਨੇ ਹਰ ਮਨੁੱਖ ਦੇ ਨਾਲ ਹੀ ਇਹ ਪਹਿਲਾਂ ਹੀ ਇਹ ਕੰਪਿਊਟਰ ਫਿੱਟ ਕੀਤਾ ਹੋਇਆ ਵੀ ਆਦਮੀ ਮੁੱਕਰ ਨਹੀਂ ਸਕਦਾ ਆਪਦੇ ਕਿਸੇ ਕੰਮ ਤੋਂ ਵੀ। ਹਜ਼ੂਰ ਕਹਿੰਦੇ ਨੇ ਕਰ ਕਰਨਾ ਲਿਖ ਲੈ ਜਾਓ ਵੀ ਜਿੰਨੇ ਪੁੰਨੀ ਅਤੇ ਪਾਪੀ ਨੇ ਇਹ ਆਪਣੇ ਚੰਗੇ ਮਾੜੇ ਕੰਮ ਕਰ ਕਰਕੇ ਅਤੇ ਫਿਰ ਉਹਨਾਂ ਸਾਰਿਆਂ ਦੀ ਇੱਕ ਕੋਈ ਵਹੀ ਲਿਖ ਕੇ ਇੱਕ ਲਿਸਟ ਬਣਾ ਕੇ ਤੇ ਉਹਨੂੰ ਅੱਗੇ ਪ੍ਰਲੋਕ ਦੇ ਵਿੱਚ ਲੈ ਜਾਂਦੇ ਹਨ।
ਆਪੇ ਬੀਜ ਆਪੇ ਹੀ ਖਾਓ।
ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਪੁੰਨੀ ਅਤੇ ਪਾਪੀ ਨੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਚਾਹੇ ਪੁੰਨ ਵੀ ਕਰਦੇ ਨੇ ਪਾਪ ਵੀ ਕਰਦੇ ਨੇ ਪਰ ਹਜ਼ੂਰ ਕਹਿੰਦੇ ਮੁਕਤੀ ਦੋਹਾਂ ਨੂੰ ਨਹੀਂ ਮਿਲ ਸਕਦੀ, ਰੱਬ ਦੋਹਾਂ ਨੂੰ ਨਹੀਂ ਮਿਲ ਸਕਦਾ, ਨਾ ਪੁੰਨੀ ਨੂੰ ਅਤੇ ਨਾ ਪਾਪੀ ਨੂੰ। ਪੁੰਨੀ ਰੱਬ ਦੇ ਨੇੜੇ ਤਾਂ ਹੋ ਜਾਂਦੇ ਨੇ ਪਰ ਰੱਬ ਨੂੰ ਮਿਲ ਨਹੀਂ ਸਕਦੇ ਅਤੇ ਪਾਪੀ ਤਾਂ ਨੇੜੇ ਵੀ ਨਹੀਂ ਹੁੰਦੇ, ਉਹ ਤਾਂ ਦੂਰ ਹੀ ਰਹਿੰਦੇ ਨੇ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਚੰਗਿਆਈਆਂ ਅਤੇ ਬੁਰਿਆਈਆਂ ਦਾ ਫਲ ਅੱਗੇ ਸ਼ਲੋਕ ਦੇ ਵਿੱਚ ਲਿਖਿਆ ਹੈ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਇਹਨਾਂ ਪੰਕਤੀਆਂ ਤੋਂ ਪਾਪ ਸਪਸ਼ਟ ਹੋ ਜਾਂਦਾ ਹੈ ਵੀ ਚੰਗਿਆਈਆਂ ਅਤੇ ਬੁਰਿਆਈਆਂ ਦਾ ਲੇਖਾ ਧਰਮਰਾਜ ਦੇ ਕੋਲੇ ਦੇਣਾ ਪੈਂਦਾ ਅਤੇ ਫਿਰ ਆਪੋ ਆਪਣੇ ਕਰਮਾਂ ਦੇ ਅਨੁਸਾਰ ਕੇ ਨੇੜੇ ਕੇ ਦੂਰ, ਕੋਈ ਰੱਬ ਤੋਂ ਨੇੜੇ ਸਵਰਗ ਦੇ ਵਿੱਚ ਚਲਿਆ ਜਾਂਦਾ ਅਤੇ ਕੋਈ ਦੂਰ ਨਰਕਾਂ ਵਿੱਚ ਚਲਿਆ ਜਾਂਦਾ। ਪੁੰਨੀ ਸਵਰਗ ਵਿੱਚ ਚਲਿਆ ਜਾਂਦਾ ਅਤੇ ਪਾਪੀ ਨਰਕਾਂ ਵਿੱਚ ਚਲਿਆ ਜਾਂਦਾ ਪਰ ਰੱਬ ਨੂੰ ਦੋਵੇਂ ਨਹੀਂ ਮਿਲਦੇ। ਰੱਬ ਨੂੰ ਕੌਣ ਮਿਲਦਾ? ਜਿੰਨੀ ਨਾਮ 'ਤੇ ਆਇਆ ਗਏ ਮੁਸੱਕਤ ਘਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾ। ਇਸੇ ਲਈ ਸਤਿਗੁਰੂ ਨੇ ਆਖਿਆ ਹੈ ਨਾ, ਆਪ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਪਰੋਂ ਭੁੱਲਹ ਭੁੱਲੋ। ਤੁਸੀਂ ਹੋਰ ਜਿੰਨੇ ਮਰਜ਼ੀ ਸਾਧਨ ਕਰੀ ਜਾਓ ਪਰ ਹਜ਼ੂਰ ਕਹਿੰਦੇ ਨਾਮ ਦਾ ਹੀ ਬੀਜ ਬੀਜਿਆ ਫਲੀ ਪੂਤ ਹੋਵੇਗਾ। ਜਿਹੜੇ ਬਾਕੀ ਹੋਰ ਕਰਮ ਕਰਦੇ ਨੇ ਹਜ਼ੂਰ ਕਹਿੰਦੇ ਆਪੇ ਬੀਜ ਆਪੇ ਹੀ ਖਾਓ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਆਪੇ ਜਿਹੋ ਜਿਹਾ ਮਰਜ਼ੀ ਬੀਜ ਬੀਜਣਾ ਬੀਜ ਲਓ, ਤੁਹਾਡੀ ਮਰਜ਼ੀ ਹੈ। ਚੰਗਾ ਕੰਮ ਕਰਨਾ ਚੰਗਾ ਕਰ ਲਓ, ਮਾੜਾ ਕਰਨਾ ਮਾੜਾ ਕਰ ਲਵੋ, ਪਰ ਹਜ਼ੂਰ ਕਹਿੰਦੇ ਨਾਲ ਇਹ ਵੀ ਨਿਯਮ ਬਣਾ ਦਿੱਤਾ ਆਪੇ ਹੀ ਖਾਓ। ਜਿਹੋ ਜਿਹਾ ਕੰਮ ਕਰਨਾ ਉਹਦਾ ਫਲ ਵੀ ਤੁਹਾਨੂੰ ਆਪ ਹੀ ਖਾਣਾ ਪਵੇਗਾ। ਇਹ ਨਹੀਂ ਹੈ ਵੀ ਕੰਮ ਤੁਸੀਂ ਮਾੜਾ ਕਰੋ ਅਤੇ ਫਲ ਖਾਣ ਨੂੰ ਮਿੱਠਾ ਮਿਲੇਗਾ, ਨਹੀਂ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਕਿੱਕਰਾਂ ਦੇ ਬੀਜ ਬੀਜਾਂਗੇ ਜ਼ਹਿਰੀਲੇ ਬੀਜ ਬੀਜਾਂਗੇ ਅਤੇ ਜ਼ਹਿਰੀਲੇ ਫਲ ਹੀ ਖਾਣੇ ਪੈਣਗੇ। ਜੇ ਚੰਗੇ ਕੰਮ ਕਰਾਂਗੇ ਧਰਮ ਦੇ ਬੀਜ ਬੀਜਾਂਗੇ, ਅੰਬਾਂ ਦੇ ਬੂਟੇ ਲਾਵਾਂਗੇ, ਅੰਗੂਰਾਂ ਦੀਆਂ ਵੇਲਾਂ ਲਾਵਾਂਗੇ, ਫਿਰ ਮਿੱਠੇ ਫਲ ਵੀ ਮਿਲਣਗੇ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਨੇ ਨਿਯਮ ਬਣਾ ਦਿੱਤਾ ਆਪੇ ਬੀਜ ਆਪੇ ਹੀ ਖਾਓ। ਵੀ ਤੁਸੀਂ ਆਪਣਾ ਜਿਹੋ ਜਿਹਾ ਬੀਜ ਬੀਜਣਾ ਬੀਜੋ ਅਤੇ ਫਿਰ ਆਪਣੀ ਮਰਜ਼ੀ ਨਾਲ ਹੀ ਉਹਦਾ ਫਲ ਪਾਈ ਤੁਹਾਨੂੰ ਖਾਣਾ ਪਵੇਗਾ।
ਨਾਨਕ ਹੁਕਮੀ ਆਵ ਹੋ ਜਾਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਫਿਰ ਉਹਨਾਂ ਲਈ ਵਾਹਿਗੁਰੂ ਦਾ ਇਹ ਹੁਕਮ ਹੈ, ਨਾਨਕ ਹੁਕਮੀ। ਹਜ਼ੂਰ ਕਹਿੰਦੇ ਉਸ ਹੁਕਮ ਦੇ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹਨਾਂ ਨੂੰ ਇਹ ਆਗਿਆ ਹੁੰਦੀ ਹੈ ਆਵੋ ਜਾਹੋ, ਭਾਈ ਆਓ ਅਤੇ ਜਾਓ। ਭਾਵ ਜਿਹੜਾ ਪੁੰਨੀ ਹੈ ਕੁਛ ਸਮੇਂ ਲਈ ਸਵਰਗ ਵਿੱਚ ਜਾਂਦਾ, ਆਪਣੇ ਪੁੰਨਾਂ ਦਾ ਫਲ ਭੋਗ ਲਵੇ, ਫਿਰ ਉਹਨੂੰ ਕਹਿੰਦੇ ਜਾ ਬਈ ਹੁਣ ਦੂਸਰੇ ਪਾਸੇ। ਅਤੇ ਪਾਪੀ ਆਦਮੀ ਨਰਕਾਂ ਵਿੱਚ ਜਾਂਦੇ ਨੇ, ਜਦੋਂ ਆਪਣੇ ਪਾਪਾਂ ਦਾ ਫਲ ਭੋਗ ਲੈਂਦੇ ਨੇ ਉਹਨਾਂ ਨੂੰ ਫਿਰ ਰੱਬ ਕਹਿੰਦਾ ਹੁਣ ਤੁਸੀਂ ਵੀ ਜਾਓ, ਉਹਨਾਂ ਨੂੰ ਹੋਰ ਜੂਨਾਂ ਦੇ ਵਿੱਚ ਪਾ ਦਿੰਦੇ। ਜਿਹੜੇ ਪੁੰਨੇ ਅਤੇ ਪਾਪੀ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ ਅਤੇ ਫਿਰ ਉਹਨਾਂ ਦਾ ਆਵਾਗਮਨ ਦਾ ਚੱਕਰ ਨਹੀਂ ਨਿਬੜ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪੋ, ਨਾਮ ਜਪ ਕੇ ਹੀ ਕਲਿਆਣ ਹੋ ਸਕਦੀ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵ ਹੋ ਜਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਿ